ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਗੁਰ ਪੂਰੇ ਸੇਵਿਆ ਦੁੱਖਾਂ ਕਾ ਹੋਏ ਨਾਸ, ਨਾਨਕ ਨਾਮ ਅਰਾਧਿਆ ਨਾਨਕ ਨਾਮ ਅਰਾਧਿਆ ਕਾਰਜਿਆ ਵੈ ਰਾਸ, ਹਰ ਕੀ ਸੇਵਾ ਸਫਲ ਹੈ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥਾਇ, ਜਿਸ ਹਰ ਭਾਵੈ ਜਿਸ ਹਰ ਭਾਵੈ ਤਿਸ ਗੁਰ ਮਿਲੈ, ਸੋ ਹਰ ਨਾਮ ਧਿਆਇ, ਗੁਰ ਸ਼ਬਦੀ ਹਰ ਪਾਈਐ ਗੁਰ ਸ਼ਬਦੀ ਹਰ ਪਾਈਐ ਹਰ ਪਾਰ ਲੰਘਾਇ, ਮਨ ਹਠ ਕਿੰਨੇ ਨਾ ਪਾਇਓ ਮਨ ਹਠ ਕਿੰਨੇ ਨਾ ਪਾਇਓ, ਪੁੱਛੋ ਵੇਦਾਂ ਜਾਇ, ਨਾਨਕ ਹਰ ਕੀ ਸੇਵਾ ਸੋ ਕਰੇ ਨਾਨਕ ਹਰ ਕੀ ਸੇਵਾ ਸੋ ਕਰੇ, ਜਿਸ ਲੈ ਹਰ ਲਾਏ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ, ਉਹ ਸੇਵਾ ਗੁਰਾਂ ਦੀ ਕਮਾਲੈ ਮਨਾ ਮੇਰਿਆ, ਸੇਵਾ ਕਰਕੇ ਮਾਣ ਨਾ ਕਰੀ, ਸੇਵਾ ਗੁਰਾਂ ਦੀ ਕਮਾਲੈ ਮਨਾ ਮੇਰਿਆ, ਸੇਵਾ ਕਰਕੇ ਮਾਣ ਨਾ ਕਰੀ,
ਸੇਵਾ ਗੁਰਾਂ ਦੀ ਕਮਾਲੈ ਮਨਾ ਮੇਰਿਆ, ਸੇਵਾ ਕਰਕੇ ਮਾਣ ਨਾ ਕਰੀ, ਸੇਵਾ ਗੁਰਾਂ ਦੀ ਕਮਾਲੈ ਮਨਾ ਮੇਰਿਆ, ਸੇਵਾ ਕਰਕੇ ਮਾਣ ਨਾ ਕਰੀ,
ਸੇਵਾ ਗੁਰਾਂ ਦੀ ਕਮਾਲੈ ਮਨਾ ਮੇਰਿਆ, ਸੇਵਾ ਕਰਕੇ ਮਾਣ ਨਾ ਕਰੀ, ਸੇਵਾ ਗੁਰਾਂ ਦੀ ਕਮਾਲੈ ਮਨਾ ਮੇਰਿਆ, ਸੇਵਾ ਕਰਕੇ ਮਾਣ ਨਾ ਕਰੀ,
ਸੇਵਾ ਗੁਰਾਂ ਦੀ ਕਮਾਲੈ ਮਨਾ ਮੇਰਿਆ, ਸੇਵਾ ਕਰਕੇ ਮਾਣ ਨਾ ਕਰੀ, ਸੇਵਾ ਗੁਰਾਂ ਦੀ ਕਮਾਲੈ ਮਨਾ ਮੇਰਿਆ, ਸੇਵਾ ਕਰਕੇ ਮਾਣ ਨਾ ਕਰੀ,
ਪਿਆਰੇ ਦੀ ਸੇਵਾ ਕਰਕੇ ਮਾਣ ਨਾ ਕਰੀ, ਪਿਆਰੇ ਦੀ ਸੇਵਾ ਕਰਕੇ ਮਾਣ ਨਾ ਕਰੀ,
ਪਿਆਰੇ ਜੀ ਸੇਵਾ ਕਰਕੇ ਮਾਣ ਨਾ ਕਰੀ, ਪਿਆਰੇ ਜੀ ਸੇਵਾ ਕਰਕੇ ਮਾਣ ਨਾ ਕਰੀ,
ਪਿਆਰੇ ਜੀ ਸੇਵਾ ਕਰਕੇ ਮਾਣ ਨਾ ਕਰੀ, ਪਿਆਰੇ ਜੀ ਸੇਵਾ ਕਰਕੇ ਮਾਣ ਨਾ ਕਰੀ,
ਪਿਆਰੇ ਜੀ ਸੇਵਾ ਕਰਕੇ ਮਾਣ ਨਾ ਕਰੀ, ਪਿਆਰੇ ਜੀ ਸੇਵਾ ਕਰਕੇ ਮਾਣ ਨਾ ਕਰੀ,
ਸੇਵਾ ਗੁਰਾਂ ਦੀ ਕਮਾਲੈ ਮਨਾ ਮੇਰਿਆ, ਕਮਾਲੈ ਮਨਾ ਮੇਰਿਆ, ਸੇਵਾ ਕਰਕੇ ਮਾਣ ਨਾ ਕਰੀ, ਸੇਵਾ ਗੁਰਾਂ ਦੀ ਕਮਾਲੈ ਮਨਾ ਮੇਰਿਆ, ਸੇਵਾ ਕਰਕੇ ਮਾਣ
ਮਾਣ ਨਾ ਕਰੀ ਸੇਵਾ ਗੁਰਾਂ ਦੀ ਕਮਾਲੇ ਮਨਾ ਮੇਰਿਆ ਸੇਵਾ ਕਰਕੇ ਮਾਣ ਨਾ ਕਰੀ
ਸੇਵਾ ਗੁਰਾਂ ਦੀ ਕਮਾਲੇ ਮਨਾ ਮੇਰਿਆ ਕਮਾਲੇ ਮਨਾ ਮੇਰਿਆ ਸੇਵਾ ਕਰਕੇ ਮਾਣ ਨਾ ਕਰੀ ਸੇਵਾ ਗੁਰਾਂ ਦੀ ਕਮਾਲੇ ਮਨਾ ਮੇਰਿਆ ਸੇਵਾ ਕਰਕੇ ਮਾਣ ਨਾ
ਸੇਵਾ ਗੁਰਾਂ ਦੀ ਕਮਾਲੇ ਮਨਾ ਮੇਰਿਆ ਸੇਵਾ ਕਰਕੇ ਮਾਣ ਨਾ ਕਰੀ ਸੇਵਾ ਗੁਰਾਂ ਦੀ ਕਮਾਲੇ ਮਨਾ ਮੇਰਿਆ ਸੇਵਾ ਕਰਕੇ ਮਾਣ ਨਾ ਕਰੀ
ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਬਹੁਤ ਹੀ ਸੁਹਾਵਣਾ ਸਮਾਂ ਹੈ ਜੋ ਕਿ ਸਰਬੱਤ ਸਾਧ ਸੰਗਤ ਬੜੇ ਲੰਮੇ ਸਮੇਂ ਤੋਂ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਅੱਜ ਜੋ ਸੰਗਰਾਂਦ ਦਾ ਪਾਵਨ ਪਵਿੱਤਰ ਦਿਹਾੜਾ ਹੈ, ਜੋ ਮਾਘ ਮਹੀਨੇ ਦੀ ਸੰਗਰਾਂਦ ਪਰ ਆਰੰਭ ਹੋਈ ਸੀ, ਸੋ ਸਤਿਗੁਰ ਮਹਾਰਾਜ ਦੀ ਕਿਰਪਾ ਦੇ ਅਨੁਸਾਰ ਉਸ ਪਰਮੇਸ਼ਰ ਦੇ ਭਾਣੇ ਦੇ ਅੰਦਰ ਮਾਘ ਦਾ ਮਹੀਨਾ ਸੰਪੂਰਨ ਹੋਇਆ ਹੈ। ਅੱਜ ਸਤਿਗੁਰੂ ਮਹਾਰਾਜ ਦੀ ਅਪਾਰ ਕਿਰਪਾ ਦਾ ਸਦਕਾ ਫੱਗਣ ਮਹੀਨੇ ਦੀ ਜਿਹੜੀ ਸੰਗਰਾਂਦ ਇਹ ਆਰੰਭ ਹੋਈ ਹੈ, ਨਵੇਂ ਮਹੀਨੇ ਦੀ ਪਰਾ ਆਰੰਭਤਾ ਹੋਈ ਹੈ। ਸੋ ਸਾਧ ਸੰਗਤ ਜੀ, ਜਿਹੜੇ ਗੁਰੂ ਕੇ ਪਿਆਰ ਵਾਲੀਆਂ ਸੰਗਤਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚੋਂ ਅਸੀਸਾਂ ਲੈ ਕਰਕੇ ਗੁਰੂ ਕੇ ਚਰਨਾਂ ਦੇ ਵਿੱਚ ਆਣ ਕਰਕੇ ਨਤਮਸਤਕ ਹੋ ਕਰਕੇ ਨਵੇਂ ਮਹੀਨੇ ਦੀ ਪਰਾ ਆਰੰਭਤਾ ਕਰ ਰਹੇ ਨੇ, ਸਤਿਗੁਰਾਂ ਦੀਆਂ ਅਸੀਸਾਂ ਲੈਣ ਵਾਸਤੇ, ਗੁਰੂ ਦੀਆਂ ਬਖਸ਼ਿਸ਼ਾਂ ਲੈਣ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚ ਰਹੇ ਨੇ। ਸੋ ਸਤਿਗੁਰੂ ਦੀ ਕਿਰਪਾ ਕਰਨ ਆਪਣੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਦੀ ਦਾਤ ਬਖਸ਼ਣ, ਤੇ ਜੋ ਇਹ ਮਹੀਨਾ ਹੈ ਚੜ੍ਹਦੀ ਕਲਾ ਦੇ ਨਾਲ ਆਪਣੇ ਭਾਣੇ ਦੇ ਅੰਦਰ ਬਤੀਤ ਕਰਵਾਉਣ, ਨਾਮ ਬਾਣੀ ਸਿਮਰਨ ਦੀਆਂ ਦਾਤਾਂ ਬਖਸ਼ਣ, ਚੜ੍ਹਦੀ ਕਲਾ ਦਾ ਉੱਚਾ ਸੁੱਚਾ ਜੀਵਨ ਬਖਸ਼ਣ, ਬਾਣੀ ਤੇ ਬਾਣੀ ਦਾ ਪਿਆਰ ਬਖਸ਼ਣ, ਇਹ ਅਰਦਾਸ ਇਹ ਬੇਨਤੀ ਹੈ। ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਜੀ ਸਾਨੂੰ ਪਾਵਨ ਪਵਿੱਤਰ ਗੁਰਬਾਣੀ ਵਿੱਚ ਉਪਦੇਸ਼ ਦਿੰਦੇ ਹਨ। ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਹਨ, ਇੱਕ ਮਨੁੱਖ ਨੂੰ ਸਮਝਾਉਣ ਵਾਸਤੇ ਲਿਖੇ ਗਏ ਹਨ, ਕਿਉਂਕਿ ਸਾਧ ਸੰਗਤ ਜੀ, ਦੁਨੀਆਂ ਦੇ ਵਿੱਚ 84 ਲੱਖ ਜੂਣ ਪਰਮੇਸ਼ਰ ਨੇ ਪੈਦਾ ਕੀਤੀ ਹੈ। ਬੜੇ ਜੀਵ ਜੰਤੂ ਹਨ, ਪੰਛੀ ਹਨ, ਆਦਿਕ ਜਾਨਵਰ ਹਨ, ਪਰ ਕਿਸੇ ਦੇ ਵਾਸਤੇ ਕੋਈ ਗ੍ਰੰਥ ਨਹੀਂ ਲਿਖਿਆ ਗਿਆ, ਕਿਸੇ ਦੇ ਵਾਸਤੇ ਕੋਈ ਕੇਂਦਰ ਨਹੀਂ ਤਿਆਰ ਕੀਤਾ ਗਿਆ, ਕਿਸੇ ਦੇ ਵਾਸਤੇ ਕੋਈ ਸਕੂਲ ਨਹੀਂ ਖੋਲਿਆ ਗਿਆ। ਕਦੇ ਕਿਸੇ ਡੰਗਰ ਨੂੰ ਨਹੀਂ ਇਹ ਕਹਿਣਾ ਪੈਂਦਾ ਭਾਈ ਤੂੰ ਡੰਗਰ ਹੈ ਤੇ ਡੰਗਰਾਂ ਵਾਲੇ ਕੰਮ ਕਰ, ਕਦੇ ਜਾਨਵਰ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਤੂੰ ਜਾਨਵਰ ਹੈ ਜਾਨਵਰਾਂ ਵਾਲੇ ਕੰਮ ਕਰ। ਇੱਕ ਬੰਦਾ ਇਹੋ ਜਿਹਾ ਜਿਹਨੂੰ ਵਾਰ ਵਾਰ ਇਹ ਕਹਿਣਾ ਪੈਂਦਾ ਭਾਈ ਤੂੰ ਬੰਦਾ ਹੈ ਤੇ ਬੰਦਿਆਂ ਵਾਲੇ ਕੰਮ ਕਰ। ਸਤਿਗੁਰੂ ਮਹਾਰਾਜ ਨੇ ਇਹ ਜਿਹੜੇ 1430 ਅੰਗ ਲਿਖੇ ਨੇ, ਇਹ ਸਾਡੇ ਵਰਗੇ ਮਨੁੱਖਾਂ ਨੂੰ ਸਮਝਾਉਣ ਵਾਸਤੇ ਲਿਖੇ ਨੇ ਕਿ ਅਜੀਵ ਤੂੰ ਸੰਸਾਰ ਦੇ ਵਿੱਚ ਆਇਆ ਹੈ ਤੇ ਤੂੰ ਕਰਨ ਕੀ ਆਇਆ ਹੈ, ਤੈਨੂੰ ਕਰਨਾ ਕੀ ਚਾਹੀਦਾ ਹੈ। ਸਤਿਗੁਰੂ ਜੀ ਕਹਿੰਦੇ ਆਇਓ ਪੜ੍ਹਨ ਸੁਣਨ ਕੋ ਬਾਣੀ। ਅਸਲ ਦੇ ਵਿੱਚ ਇਹ ਜਿਹੜਾ ਮਨੁੱਖ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਸੰਸਾਰ ਦੇ ਵਿੱਚ ਆਉਂਦਾ ਹੈ, ਦੁਨੀਆਂ ਦੀਆਂ ਦੌਲਤਾਂ ਇਕੱਠੀਆਂ ਕਰਨ ਵਾਸਤੇ ਜਾਂ ਦੁਨੀਆਂ ਦੀਆਂ ਵਿੱਚ ਵੱਡੀਆਂ ਵੱਡੀਆਂ ਜ਼ਮੀਨਾਂ ਖਰੀਦਣ ਵਾਸਤੇ ਜਾਂ ਕੋਠੀਆਂ ਪਾਉਣ ਵਾਸਤੇ ਨਹੀਂ ਆਉਂਦਾ। ਸਤਿਗੁਰੂ ਜੀ ਕਹਿੰਦੇ ਆਇਓ ਪੜ੍ਹਨ ਸੁਣਨ ਕੋ ਬਾਣੀ। ਆਇਆ ਤੇ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਸੀ, ਆਇਆ ਤੇ ਪਰਮੇਸ਼ਰ ਦੀ ਬੰਦਗੀ ਕਰਨ ਵਾਸਤੇ ਸੀ, ਪਰ ਹੋਇਆ ਕਿ ਸਤਿਗੁਰੂ ਜੀ ਕਹਿੰਦੇ ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ ਪਰਮੇਸ਼ਰ ਦੇ ਨਾਮ ਨੂੰ ਛੱਡ ਕੇ ਦੁਨੀਆਂ ਦੀਆਂ ਝੂਠੀਆਂ ਵਸਤੂਆਂ ਦੇ ਵਿੱਚ ਲੱਗ ਕਰਕੇ ਪਰਮੇਸ਼ਰ ਦੇ ਨਾਮ ਨੂੰ ਭੁਲਾ ਬੈਠਾ। ਸਤਿਗੁਰੂ ਜੀ ਕਹਿੰਦੇ ਜੋ ਕਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਨਾ, ਤਿਸ ਕੀ ਚਿੰਤਾ ਨਾਹੇ। ਜਿਹੜਾ ਘਰ ਜਿਹੜਾ ਸੰਸਾਰ ਸੀ ਛੱਡ ਕੇ ਚਲੇ ਜਾਣਾ ਹੈ, ਇਹਦੇ ਨਾਲ ਇੰਨਾ ਪਿਆਰ ਪਾ ਕੇ ਬੈਠਾ ਹੈ, ਪਰ ਸਤਿਗੁਰੂ ਜੀ ਕਹਿੰਦੇ ਜਿੱਥੇ ਜਾ ਕੇ ਅੱਗੇ ਕੁਝ ਵਰਤਣਾ ਹੈ, ਤਿਸ ਕੀ ਚਿੰਤਾ ਨਾਹੇ। ਜਿੱਥੇ ਅੱਗੇ ਜਾ ਕੇ ਕੀ ਖਾਣਾ ਕੀ ਵਰਤਣਾ ਉਹਦੀ ਇਹਨੂੰ ਕੋਈ ਚਿੰਤਾ ਨਹੀਂ। ਸਤਿਗੁਰੂ ਜੀ ਸਾਨੂੰ ਗੁਰਬਾਣੀ ਵਿੱਚ ਉਪਦੇਸ਼ ਦਿੰਦੇ ਹਨ। ਸਤਿਗੁਰੂ ਜੀ ਕਹਿੰਦੇ ਹਨ ਕਿ ਅਜੀਵ ਆਪਣੇ ਜੀਵਨ ਦੇ ਵਿੱਚ ਨੇਕ ਕਰਮ ਕਰ, ਸੇਵਾ ਕਰ, ਸਿਮਰਨ ਕਰ, ਨਾਮ ਜਪ। ਦੁਨੀਆਂ ਦੇ ਵਿੱਚ ਚੰਗੇ ਕਰਮ ਨੇ ਉਹ ਚੰਗੇ ਕਰਮ ਕਰ ਜਿਹੜੇ ਤੇਰੇ ਅੱਗੇ ਜਾ ਕੇ ਸਹਾਈ ਹੋਣਗੇ। ਸਤਿਗੁਰੂ ਮਹਾਰਾਜ ਜੀ ਸਾਨੂੰ ਗੁਰਬਾਣੀ ਵਿੱਚ ਉਪਦੇਸ਼ ਦਿੰਦੇ ਹਨ, ਹਰ ਕੀ ਸੇਵਾ ਸਫਲ ਹੈ, ਗੁਰਮੁਖ ਪਾਵੇ ਥਾਏ। ਪਰਮੇਸ਼ਰ ਦੇ ਘਰ ਦੀ ਕੀਤੀ ਹੋਈ ਸੇਵਾ ਕਦੇ ਬੇਅਰਥਾ ਨਹੀਂ ਜਾਂਦੀ, ਸਫਲ ਹੋ ਜਾਂਦੀ ਹੈ। ਪਰਮੇਸ਼ਰ ਵੀ ਉਸ ਸੇਵਾ ਨੂੰ ਦਰਗਾਹ ਵਿੱਚ ਲੇਖੇ ਵਿੱਚ ਲਾ ਲੈਂਦਾ ਹੈ। ਜਿਸ ਹਰ ਭਾਵੇ ਤਿਸ ਗੁਰ ਮਿਲੇ, ਸੋ ਹਰ ਨਾਮ ਧਿਆਏ, ਜਿਹੜੇ ਪਰਮੇਸ਼ਰ ਨੂੰ ਭਾ ਜਾਂਦੇ ਹਨ। ਕਿਉਂਕਿ ਸਾਧ ਸੰਗਤ ਦੀ ਸੇਵਾ ਤੇ ਭਾਵੇਂ ਆਪਾਂ ਸਾਰੇ ਹੀ ਕਰਦੇ ਹਾਂ, ਪਰ ਸਾਡੀ ਸਾਰਿਆਂ ਦੀ ਸੇਵਾ ਕਈ ਵਾਰ ਪ੍ਰਵਾਨ ਨਹੀਂ ਆਉਂਦੀ, ਕਿਉਂਕਿ ਸਾਡੇ ਮਨ ਦੇ ਵਿੱਚ ਸੇਵਾ ਕਰਦਿਆਂ ਕਰਦਿਆਂ ਕਈ ਵਾਰ ਹੰਕਾਰ ਆ ਜਾਂਦੇ। ਅਸੀਂ ਸੇਵਾ ਕਰਦੇ ਕਰਦੇ ਹਉਮੈ ਵਿੱਚ ਆ ਜਾਂਦੇ ਹਾਂ, ਮੁੱਖ ਤੋਂ ਭਾਵੇਂ ਨਾਮ ਹੀ ਬੋਲੀਏ ਪਰ ਸਾਡੇ ਮਨ ਦੇ ਅੰਦਰ ਕਈ ਵਾਰ ਹਉਮੈ ਹੁੰਦੀ ਹੈ। ਮੈਂ ਇੰਨੇ ਸਾਲ ਤੋਂ ਸੇਵਾ ਕਰਦਾ, ਮੈਂ ਇੰਨੇ ਸਮੇਂ ਤੋਂ ਸੇਵਾ ਕਰਦਾ, ਜੇ ਮੈਂ ਨਾ ਹੋਵਾਂ ਤੇ ਆਹ ਸੇਵਾ ਨਾ ਹੋਵੇ, ਜੇ ਮੈਂ ਨਾ ਹੁੰਦਾ ਤੇ ਆਹ ਕੰਮ ਨਹੀਂ ਸੀ ਆਉਣਾ। ਪਰ ਰੱਬ ਦੇ ਪਿਆਰੇ ਕਹਿੰਦੇ ਇੱਕ ਵਾਰ ਮਰ ਕੇ ਵੇਖ, ਤੂੰ ਮਰ ਜਾਏਗਾ ਤੇ ਦੁਨੀਆਂ ਦੇ ਕੰਮ ਨਹੀਂ ਰੁਕਦੇ। ਇੱਕ ਵਾਰ ਮਰ ਕੇ ਵੇਖ ਕੇ ਸੰਸਾਰ ਇੰਜੀ ਚੱਲਦਾ ਰਹਿੰਦਾ, ਪਤਾ ਨਹੀਂ ਸਾਡੇ ਵਰਗੇ ਲੱਖਾਂ ਦੁਨੀਆਂ ਤੋਂ ਹੋ ਕੇ ਚਲੇ ਗਏ। ਨਾ ਇਹ ਸੰਸਾਰ ਰੁਕਿਆ ਹੈ, ਨਾ ਇਹ ਰੁਕਣਾ ਹੈ। ਭਾਵੇਂ ਸਾਡੇ ਵਰਗੇ ਲੱਖਾਂ ਕਰੋੜਾਂ ਹੋਰ ਦੁਨੀਆਂ ਤੋਂ ਹੋ ਕੇ ਚਲੇ ਜਾਣ, ਵੱਡੇ ਵੱਡੇ ਬਾਦਸ਼ਾਹ ਸਿਕੰਦਰ ਬਾਦਸ਼ਾਹ ਵਰਗੇ ਹੋਏ, ਉਹ ਦੁਨੀਆਂ ਤੋਂ ਚਲੇ ਗਏ, ਇਹ ਸੰਸਾਰ ਨਹੀਂ ਰੁਕਦਾ। ਪਰ ਮਨੁੱਖ ਦੇ ਮਨ ਦੇ ਅੰਦਰ ਕਈ ਵਾਰ ਹਉਮੈ ਪੈਦਾ ਹੋ ਜਾਂਦੀ ਹੈ ਤੇ ਸਤਿਗੁਰੂ ਜੀ ਕਹਿੰਦੇ ਭਾਈ ਹਰ ਜੀਉ ਹੰਕਾਰ ਨਾ ਭਾਵੇ। ਪਰਮਾਤਮਾ ਦੇ ਘਰ ਦੇ ਵਿੱਚ ਜਿਹੜਾ ਹੰਕਾਰ ਪ੍ਰਵਾਨ ਨਹੀਂ, ਹੰਕਾਰ ਜਿਹੜਾ ਪ੍ਰਵਾਨ ਨਹੀਂ, ਸਤਿਗੁਰੂ ਜੀ ਕਹਿੰਦੇ ਹਰ ਜੀਉ ਹੰਕਾਰ ਨਾ ਭਾਵੇ। ਵੇਦ ਕੂਕ ਸੁਣਾਵ ਹੈ ਇਸ ਗੱਲ ਨੂੰ ਤੇ ਵੇਦ ਵੀ ਪੁਕਾਰ ਪੁਕਾਰ ਕੇ ਜਿਹੜੇ ਬ੍ਰਹਮਾ ਜੀ ਨੇ ਲਿਖੇ ਨੇ ਉਹ ਵੀ ਕਹਿੰਦੇ ਨੇ ਭਾਈ ਪਰਮਾਤਮਾ ਦੇ ਘਰ ਦੇ ਵਿੱਚ ਹੰਕਾਰ ਪ੍ਰਵਾਨ ਨਹੀਂ, ਉਹਦੇ ਘਰ ਦੇ ਵਿੱਚ ਹਉਮੈ ਪ੍ਰਵਾਨ ਨਹੀਂ। ਸਤਿਗੁਰੂ ਜੀ ਕਹਿੰਦੇ ਭਾਈ ਪਰਮਾਤਮਾ ਦੇ ਘਰ ਦੇ ਵਿੱਚ ਹੰਕਾਰ ਪ੍ਰਵਾਨ ਨਹੀਂ ਜੀ ਆਉਂਦਾ। ਸੇਵਾ ਕਰਨੀ ਹੈ ਤੇ ਭਾਵਨਾ ਦੇ ਨਾਲ ਕਰੋ, ਨਿਮਰਤਾ ਵਿੱਚ ਰਹਿ ਕੇ ਕਰੋ, ਸੇਵਾ ਕਰਕੇ ਅਰਦਾਸ ਕਰੋ, ਬੇਨਤੀ ਕਰੋ, ਸਤਿਗੁਰੂ ਜੀ ਜੇ ਤੁਸੀਂ ਕਿਰਪਾ ਕੀਤੀ ਹੈ, ਇਹ ਨਾਮ ਦੀ ਇਹ ਸੇਵਾ ਦੀ ਦਾਤ ਬਖਸ਼ੀ ਹੈ, ਹੁਣ ਹਉਮੈ ਹੰਕਾਰ ਤੋਂ ਬਚਾ ਕੇ ਰੱਖਣਾ, ਸਾਨੂੰ ਸਦਾ ਆਪਣੇ ਚਰਨਾਂ ਨਾਲ ਜੋੜੀ ਰੱਖਣਾ। ਪਰ ਜੇ ਹੰਕਾਰ ਦੇ ਵਿੱਚ ਮਨੁੱਖ ਦੁਨੀਆਂ ਤੋਂ ਚਲੇ ਜਾਏ, ਸਿੱਖ ਕਹਿਣ ਲੱਗਾ ਸਤਿਗੁਰੂ ਜੀ ਤੁਸੀਂ ਤੇ ਕਹਿੰਦੇ ਹੋ ਉਹਦੇ ਘਰ ਦੇ ਵਿੱਚ ਹੰਕਾਰ ਪ੍ਰਵਾਨ ਨਹੀਂ, ਪਰ ਦੁਨੀਆਂ ਦੇ ਵਿੱਚ ਦੇ ਲੱਖਾਂ ਹੀ ਮਨੁੱਖ ਇਹੋ ਜਿਹੇ ਨੇ। ਕਿਸੇ ਨੂੰ ਧਨ ਦਾ ਹੰਕਾਰ ਹੈ ਕਿ ਮੇਰੇ ਕੋਲ ਬੜਾ ਧਨ ਹੈ, ਕਿਸੇ ਨੂੰ ਆਪਣੀ ਕੋਠੀ ਦਾ ਮਾਣ ਹੈ, ਮੇਰੇ ਕੋਲ ਅਰਬਾਂ ਦੀਆਂ ਕੋਠੀਆਂ ਨੇ, ਕਿਸੇ ਨੂੰ ਜ਼ਮੀਨ ਦਾ ਮਾਣ ਹੈ, ਕਿਸੇ ਨੂੰ ਧਨ ਦਾ ਮਾਣ ਹੈ, ਕਿਸੇ ਨੂੰ ਆਪਣੇ ਜੋਬਣ ਦਾ ਮਾਣ ਹੈ, ਕਿਸੇ ਨੂੰ ਜਵਾਨੀ ਦਾ ਮਾਣ ਹੈ। ਸਤਿਗੁਰੂ ਜੀ ਦੁਨੀਆਂ ਦੇ ਵਿੱਚ ਤੇ ਲੱਖਾਂ ਹੀ ਲੋਕ ਇਹੋ ਜਿਹੇ ਨੇ ਜਿਹੜੇ ਹਉਮੈ ਵਿੱਚ ਹੰਕਾਰ ਦੇ ਵਿੱਚ ਦੁਨੀਆਂ ਤੋਂ ਚਲੇ ਜਾਂਦੇ ਨੇ, ਉਹਨਾਂ ਦੀ ਹਾਲਤ ਕੀ ਹੁੰਦੀ ਹੈ? ਸਤਿਗੁਰੂ ਜੀ ਅਗਲੀ ਪੰਗਤੀ ਵਿੱਚ ਬਚਨ ਕਰਦੇ ਨੇ, ਸਤਿਗੁਰੂ ਜੀ ਕਹਿੰਦੇ ਹੰਕਾਰ ਮੂਏ ਸੇ ਵਿਗਤੀ ਗਏ। ਜਿਹੜੇ ਹੰਕਾਰ ਦੇ ਵਿੱਚ ਦੁਨੀਆਂ ਤੋਂ ਚਲੇ ਜਾਂਦੇ ਨੇ ਉਹ ਵਿਗਤੀ ਹੋ ਕੇ ਮਰਦੇ ਨੇ, ਭਾਵ ਉਹਨਾਂ ਦੀ ਗਤੀ ਨਹੀਂ ਹੁੰਦੀ। ਆਪਾਂ ਲੋਕ ਕਹਿੰਦੇ ਜੀ ਫਲਾਣੇ ਬੰਦੇ ਦਾ ਐਕਸੀਡੈਂਟ ਹੋ ਗਿਆ, ਅਨਿਆਈ ਮੌਤੇ ਮਰ ਗਿਆ, ਉਹਦੀ ਗਤੀ ਨਹੀਂ ਹੋਈ। ਅਸਲ ਦੇ ਵਿੱਚ ਵਿਗਤੇ ਉਹ ਹੁੰਦੇ ਨੇ ਜਿਹੜੇ ਹਉਮੈ ਤੇ ਹੰਕਾਰ ਵਿੱਚ ਦੁਨੀਆਂ ਤੋਂ ਜਾਂਦੇ ਨੇ, ਉਹਨਾਂ ਦੀ ਗਤੀ ਨਹੀਂ ਹੁੰਦੀ। ਹੰਕਾਰ ਮੂਏ ਸੇ ਵਿਗਤੀ ਗਏ, ਮਰ ਜਨਮੇ ਫਿਰ ਆਵੇ। ਸਤਿਗੁਰੂ ਜੀ ਕਹਿੰਦੇ ਉਹ 84 ਦੇ ਗੇੜਿਆਂ ਵਿੱਚ ਪੈ ਜਾਂਦੇ ਨੇ। ਸਾਧ ਸੰਗਤ ਜੀ ਕਈ ਵਾਰ ਮਨੁੱਖ ਸੇਵਾ ਕਰਦਿਆਂ ਕਰਦਿਆਂ ਹਉਮੈ ਵਿੱਚ ਆ ਜਾਂਦੇ। ਆਪਾਂ ਵਿਚਾਰ ਕਰੀਏ ਕਿ ਸਿੱਖ ਹਉਮੈ ਵਿੱਚ ਆ ਜਾਏ ਤੇ ਜੇ ਕਿਤੇ ਭੁੱਲ ਕਰ ਵੀ ਲਵੇ ਤੇ ਗੁਰੂ ਮਹਾਰਾਜ ਜੀ ਉਹਦੀ ਭੁੱਲ ਬਖਸ਼ਦੇ ਵੀ ਨੇ, ਉਹ ਬਖਸ਼ਦੇ ਕਿਵੇਂ ਨੇ? ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਸਮਾਂ ਸੀ ਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੜੀਆਂ ਪਿਆਰ ਵਾਲੀਆਂ ਸੰਗਤਾਂ ਦੂਰ ਦੁਰਾਡੇ ਤੋਂ ਆਉਂਦੀਆਂ ਨੇ, ਸੇਵਾਵਾਂ ਕਰਦੀਆਂ ਨੇ। ਇੱਕ ਵਾਰ ਇੱਕ ਗੁਰੂ ਕਾ ਪਿਆਰਾ ਸਿੱਖ ਜਿਹਦਾ ਨਾਮ ਇਤਿਹਾਸ ਦੇ ਵਿੱਚ ਭਾਈ ਲਾਲ ਸਿੰਘ ਕਰਕੇ ਜ਼ਿਕਰ ਆਉਂਦੇ, ਕਹਿੰਦੇ ਮਿਸਤਰੀ ਸਿੱਖ ਹੈ। ਇਹਨੇ ਆਪਣੇ ਹੱਥਾਂ ਦੇ ਨਾਲ ਇੱਕ ਬੜੀ ਸੁੰਦਰ ਗਹਿਣੇ ਦੀ ਢਾਲ ਤਿਆਰ ਕੀਤੀ, ਬੜੀ ਸੁੰਦਰ ਢਾਲ ਤਿਆਰ ਕਰਕੇ, ਬੜੀ ਮਿਹਨਤ ਕਰਕੇ ਜਦੋਂ ਇਹ ਢਾਲ ਤਿਆਰ ਕੀਤੀ ਤੇ ਸਾਧ ਸੰਗਤ ਜੀ ਇਹ ਢਾਲ ਲੈ ਕੇ ਸਤਿਗੁਰਾਂ ਦੇ ਚਰਨਾਂ ਵੱਲ ਆ ਗਏ। ਮਨ ਵਿੱਚ ਸੋਚਿਆ ਮਨਾ ਇਹ ਪਿਆਰ ਦੀ ਭੇਟਾ, ਸਤਿਗੁਰਾਂ ਦੇ ਚਰਨਾਂ ਵਿੱਚ ਜਾ ਕੇ ਹਾਜ਼ਰ ਕਰੀਏ। ਤੇ ਸਤਿਗੁਰਾਂ ਦੇ ਚਰਨਾਂ ਵਿਚ ਜਦੋਂ ਇਹ ਪਿਆਰ ਦੀ ਭੇਟਾ ਹਾਜ਼ਰ ਕੀਤੀ ਤੇ ਗੁਰੂ ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਸ਼ਸਤਰਾਂ ਦੇ ਨਾਲ ਬਹੁਤ ਪਿਆਰ ਕਰਦੇ ਸੀ ਜਿਹੜੇ ਸ਼ਸਤਰ ਸੀ ਇਹਨਾਂ ਦਾ ਸਤਿਕਾਰ ਕਰਦੇ ਸੀ ਇੱਕ ਵਾਰ ਦੀ ਸਾਖੀ ਹੈ ਕਹਿੰਦੇ ਇੱਕ ਅਮੀਰ ਸੇਠ 500 ਮੋਹਰ ਦੀ ਥੈਲੀ ਲੈ ਕੇ ਸਤਿਗੁਰਾਂ ਦੇ ਚਰਨਾਂ ਵਿਚ ਚਲੇ ਗਿਆ ਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਵਿਚ ਜਦੋਂ ਮੋਹਰਾਂ ਦੀ ਥੈਲੀ ਰੱਖੀ ਤੇ ਇੱਕ ਸਿੱਖ ਚਲੇ ਗਿਆ ਉਹਨੇ ਵਧੀਆ ਸ਼ਸਤਰ ਤਿਆਰ ਕੀਤਾ ਤੇਗਾ ਤਿਆਰ ਕੀਤਾ ਕਿਰਪਾਨ ਤਿਆਰ ਕੀਤੀ ਵਧੀਆ ਤਲਵਾਰ ਲੈ ਕੇ ਸਤਿਗੁਰਾਂ ਦੇ ਚਰਨਾਂ ਵਿਚ ਜਾ ਕੇ ਭੇਟਾ ਕਰ ਦਿੱਤੀ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਤਲਵਾਰ ਨੂੰ ਚੁੱਕਿਆ ਉਹਨੂੰ ਬੜੇ ਧਿਆਨ ਦੇ ਨਾਲ ਵੇਖਿਆ ਤੇ ਬੜਾ ਪਿਆਰ ਕੀਤਾ ਤੇ ਜਿਹਨੇ 500 ਮੋਹਰ ਰੱਖੀ ਸੀ ਉਹ ਮਨ ਵਿਚ ਸੋਚਣ ਲੱਗਾ ਗੁਰੂ ਤੇ ਕਮਲਾ ਹੈ ਇਹਨੂੰ ਤੇ ਸੋਝੀ ਨਹੀਂ ਇਹਨੂੰ ਤੇ ਇਹ ਨਹੀਂ ਪਤਾ ਕਿ ਆਹ 1 ਕਿਲੋ ਅੱਧਾ ਕਿਲੋ ਲੋਹਾ ਲੱਗਾ ਹੈ ਉਹਨੂੰ ਵੇਖ ਹੀ ਜਾਂਦਾ ਉਹਨੂੰ ਧਿਆਨ ਨਾਲ ਦੇਖੀ ਜਾਂਦਾ ਉਹਦੇ ਨਾਲ ਪਿਆਰ ਕਰੀ ਜਾਂਦਾ ਆਹ 500 ਮੋਹਰ ਦੀ ਥੈਲੀ ਇਹਦੇ ਕੋਲ ਪਈ ਇਹਨੂੰ ਇਹਦੀ ਕਦਰ ਹੀ ਕੋਈ ਨਹੀਂ ਇਸ 500 ਮੋਹਰ ਦੀਆਂ ਭਾਵੇਂ ਇਹਦੇ ਵਰਗੀਆਂ ਕਈ ਖਰੀਦ ਲਓ ਉਹਨੇ ਮਨ ਵਿਚ ਹਉਮੈ ਸੀ ਉਹ ਕਹਿਣ ਲੱਗਾ ਗੁਰੂ ਨੂੰ ਤੇ ਪੈਸੇ ਦੀ ਕਦਰ ਹੀ ਕੋਈ ਨਹੀਂ ਇਹਨੂੰ ਸੋਝੀ ਕੋਈ ਨਹੀਂ ਉਹਦੇ ਮਨ ਵਿਚ ਰੋਸ ਆਇਆ ਉਹਨੇ 500 ਮੋਹਰ ਦੀ ਥੈਲੀ ਚੁੱਕੀ ਤੇ ਚੱਲ ਪਿਆ ਗੁਰੂ ਕਲਗੀਧਰ ਪਾਤਸ਼ਾਹ ਤੇ ਜਾਣਦੇ ਸਨ ਗੁਰੂ ਕਲਗੀਧਰ ਪਾਤਸ਼ਾਹ ਨੇ ਸਿੱਖ ਨੂੰ ਆਖਿਆ ਭਾਈ ਸਿੱਖਾ ਆਹ ਤੇਗ ਲੈ ਜਾ ਆਹ ਜਿਹੜਾ ਸੇਠ ਜਾ ਰਿਹਾ 500 ਮੋਹਰ ਦੀ ਥੈਲੀ ਉਹਦੇ ਕੋਲ ਹੈ ਉਹਨੂੰ ਕਹਿ ਕੇ ਵਾਪਸ ਗੁਰੂ ਮਹਾਰਾਜ ਤੈਨੂੰ ਸੱਦਦੇ ਨੇ ਆ ਜਾ ਜੇ ਪ੍ਰੇਮ ਨਾਲ ਆਉਂਦਾ ਠੀਕ ਹੈ ਨਹੀਂ ਤੇ ਉਹਨੂੰ ਇਹ ਤੇਗ ਦਿਖਾ ਦੀ ਕਹਿਣ ਲੱਗੀ ਝਟਕਾ ਦਿਆਂਗੇ ਸਤਿਗੁਰੂ ਦੀ ਯਾਦ ਕਰਦੇ ਨੇ ਚੱਲ ਸਤਿਗੁਰਾਂ ਦੇ ਕੋਲ ਜਦੋਂ ਸੇਠ ਦੇ ਕੋਲ ਸਿੱਖ ਗਿਆ ਕਹਿਣ ਲੱਗਾ ਸਤਿਗੁਰੂ ਦੀ ਯਾਦ ਕਰਦੇ ਨੇ ਉਹ ਕਹਿਣ ਲੱਗਾ ਮੈਂ ਨੀ ਇਸ ਗੁਰੂ ਕੋਲ ਜਾਣਾ ਉਹ ਜਿਹਨੂੰ ਪੈਸੇ ਦੀ ਕਦਰ ਹੀ ਕੋਈ ਨਹੀਂ ਮੈਂ 500 ਮੋਹਰ ਰੱਖੀ ਤੇ ਇਹਨੇ ਇੱਕ ਵਾਰ ਵੀ ਮੇਰੇ ਵੱਲ ਨਹੀਂ ਵੇਖਿਆ ਅੱਜ ਇਹਨੇ ਅੱਧਾ ਕਿਲੋ ਲੋਹੇ ਦੀ ਕਿਰਪਾਨ ਦਿੱਤੀ ਉਹਦੇ ਵੱਲ ਬੜੇ ਧਿਆਨ ਨਾਲ ਵੇਖਦਾ ਬੜਾ ਪਿਆਰ ਕਰਦਾ ਹੈ ਇਹਨੂੰ ਕਦਰ ਨਹੀਂ ਉਹਨੇ ਆਖਿਆ ਜਾਣਾ ਤੇ ਠੀਕ ਹੈ ਨਹੀਂ ਤੇ ਆਹ ਤਲਵਾਰ ਮੇਰੇ ਕੋਲ ਹੈ ਤਲਵਾਰ ਦੇ ਨਾਲ ਝਟਕਾ ਦਿਆਂਗੇ ਹੁਣ ਜਦੋਂ ਮੌਤ ਸਾਹਮਣੇ ਦਿਸੀ ਨਾਲ ਚੱਲ ਪਿਆ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚਿਆ ਸਤਿਗੁਰੂ ਜੀ ਕਹਿਣ ਲੱਗੇ ਕਿਉਂ ਭਾਈ ਸਿੱਖਾ ਮੁੜ ਗਿਆ ਸੀ ਕਹਿਣ ਲੱਗਾ ਸਤਿਗੁਰੂ ਜੀ ਤੁਹਾਨੂੰ ਤੇ ਪੈਸੇ ਦੀ ਕਦਰ ਹੀ ਕੋਈ ਨਹੀਂ ਤੁਹਾਨੂੰ ਤੇ ਆਏ ਇਸ ਅੱਧੇ ਕਿਲੋ ਲੋਹੇ ਦੀ ਕਦਰ ਹੈ ਤੇ ਸਤਿਗੁਰੂ ਕਹਿਣ ਲੱਗੇ ਫਿਰ ਜਿੱਥੇ ਸ਼ਸਤਰ ਕੰਮ ਕਰਦਾ ਉੱਥੇ ਸ਼ਸਤਰ ਕੰਮ ਆਉਂਦਾ ਫਿਰ 500 ਮੋਹਰ ਦੀ ਥੈਲੀ ਮਾਰਦਾ ਸਿਰ ਵਿੱਚ ਵੇਖ ਲੈਂਦੇ ਇਸ ਸ਼ਸਤਰ ਦੇ ਨਾਲ ਇਹੋ ਜਿਹੀਆਂ ਭਾਵੇਂ ਕਈ ਥੈਲੀਆਂ ਇਕੱਠੀਆਂ ਕਰ ਲੈ ਸਤਿਗੁਰੂ ਜੀ ਕਹਿੰਦੇ ਜਿਹੜਾ ਸ਼ਸਤਰ ਹੈ ਸ਼ਸਤਰ ਪੀਰ ਹੈ ਇਸੇ ਵਾਸਤੇ ਸ਼ਸਤਰਾਂ ਦੀ ਪੂਜਾ ਕੀਤੀ ਜਾਂਦੀ ਹੈ ਸਾਧ ਸੰਗਤ ਜੀ ਜਿਹੜੇ ਗੁਰੂ ਕੇ ਅਸਥਾਨ ਨੇ ਨਿਹੰਗਾ ਸਿੰਘਾਂ ਦੇ ਅਸਥਾਨ ਨੇ ਉੱਥੇ ਮਾਇਆ ਨੂੰ ਤਿਲਕ ਨਹੀਂ ਲਾਏ ਜਾਂਦੇ ਮਾਇਆ ਦਾ ਸਤਿਕਾਰ ਨਹੀਂ ਕੀਤਾ ਜਾਂਦਾ ਸ਼ਸਤਰ ਦਾ ਸਤਿਕਾਰ ਕੀਤਾ ਜਾਂਦਾ ਸ਼ਸਤਰ ਦੀ ਪੂਜਾ ਕੀਤੀ ਜਾਂਦੀ ਹੈ ਗੁਰੂ ਕਲਗੀਧਰ ਪਾਤਸ਼ਾਹ ਜੀ ਸ਼ਸਤਰਾਂ ਨਾਲ ਪਿਆਰ ਕਰਦੇ ਸੀ ਲਾਲ ਸਿੰਘ ਜਦੋਂ ਢਾਲ ਲੈ ਕੇ ਆਇਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੜੇ ਪਿਆਰ ਦੇ ਨਾਲ ਢਾਲ ਹਾਜ਼ਰ ਕੀਤੀ ਮਨ ਦੇ ਵਿੱਚ ਹੰਕਾਰ ਆ ਗਿਆ ਉਹ ਲਾਲ ਸਿੰਘ ਇੰਨੀ ਸੁੰਦਰ ਢਾਲ ਇੰਨੀ ਕੀਮਤੀ ਢਾਲ ਜਿਹਦੇ ਉੱਤੇ ਤੂੰ ਇੰਨੀ ਮਿਹਨਤ ਕੀਤੀ ਹੈ ਇੰਨੀ ਕੋਈ ਮਿਹਨਤ ਨਹੀਂ ਕਰ ਸਕਦਾ ਇੰਨੀ ਮਿਹਨਤ ਦੇ ਨਾਲ ਕੋਈ ਇੰਨੀ ਸੁੰਦਰ ਢਾਲ ਤਿਆਰ ਕਰਕੇ ਸਤਿਗੁਰਾਂ ਨੂੰ ਭੇਟਾ ਨਹੀਂ ਕਰ ਸਕਦਾ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਲਾ ਕੇ ਜਦੋਂ ਢਾਲ ਹਾਜ਼ਰ ਕੀਤੀ ਸਤਿਗੁਰਾਂ ਨੇ ਵਡਿਆਈ ਕੀਤੀ ਢਾਲ ਬੜੀ ਸੁੰਦਰ ਹੈ ਕਹਿੰਦੇ ਭਾਈ ਲਾਲ ਸਿੰਘ ਹੋਰ ਹਉਮੈ ਵਿੱਚ ਆ ਗਿਆ ਤੇ ਸਤਿਗੁਰੂ ਮਹਾਰਾਜ ਦੇ ਕੋਲ ਆਪਣੀਆਂ ਸਿਫਤਾਂ ਲੱਗਾ ਕਰਨ ਕਹਿਣ ਲੱਗਾ ਸਤਿਗੁਰੂ ਜੀ ਇਹੋ ਜਿਹੀ ਢਾਲ ਕੋਈ ਹਾਜ਼ਰ ਨਹੀਂ ਕਰ ਸਕਦਾ ਬੜੀ ਸੁੰਦਰ ਢਾਲ ਹੈ ਬੜੀ ਮਿਹਨਤ ਕੀਤੀ ਹੈ ਇਹਦੇ ਵਿੱਚ ਦੀ ਗੋਲੀ ਵੀ ਪਾਰ ਨਹੀਂ ਹੁੰਦੀ ਜਿਵੇਂ ਹਉਮੈ ਵਿੱਚ ਹੰਕਾਰ ਦੇ ਵਿੱਚ ਲਾਲ ਸਿੰਘ ਸਤਿਗੁਰੂ ਮਹਾਰਾਜ ਜੀ ਨੂੰ ਜੋ ਬਚਨ ਕਰਦਾ ਹੈ ਸੋ ਪਿਆਰ ਦੇ ਨਾਲ ਸਰਵਣ ਕਰੋ ਜੀ
ਉਹ ਲਾਲ ਸਿੰਘ ਗੁਰਾਂ ਦੇ ਚਰਣੀ ਹਰ ਜੋਗਦਾਰ ਦਾ ਲਾਲ ਸਿੰਘ ਗੁਰਾਂ ਦੇ ਚਰਣੀ ਹਰ ਜੋਗਦਾਰ ਦਾ ਲੈ ਕੇ ਢਾਲ ਗੁਰੂ ਜੀ ਗੁਰ ਚਰਣਾ ਵਿੱਚ ਆਇਆ ਲੈ ਕੇ ਢਾਲ ਗੁਰੂ ਜੀ ਗੁਰ ਚਰਣਾ ਵਿੱਚ ਆਇਆ ਲਾਲ ਸਿੰਘ ਗੁਰਾਂ ਦੇ ਚਰਨੀ ਹਰ ਜਗ ਡਾਰਦਾ ਲਾਲ ਸਿੰਘ ਗੁਰਾਂ ਦੇ ਚਰਨੀ ਹਰ ਜਗ ਡਾਰਦਾ ਲੈ ਕੇ ਟਾਲ ਗੁਰੂ ਜੀ ਦੁਰ ਚਰਨਾ ਵਿੱਚ ਆਇਆ ਲੈ ਕੇ ਟਾਲ ਗੁਰੂ ਜੀ ਦੁਰ ਚਰਨਾ ਵਿੱਚ ਆਇਆ ਸੁੰਦਰ ਟਾਲ ਬਣਾਈ ਜੋਰ ਲਗਾ ਕੇ ਸਾਰਾ ਜੀ ਸੁੰਦਰ ਟਾਲ ਬਣਾਈ ਜੋਰ ਲਗਾ ਕੇ ਸਾਰਾ ਜੀ ਬੇਟਾ ਕਰਾ ਆਪਣੀ ਦਿਲ ਮੇਰੇ ਨੇ ਜਾਇਆ ਬੇਟਾ ਕਰਾ ਆਪ ਨੂੰ ਦਿਲ ਮੇਰੇ ਸਤਗੁਰ ਇਸ ਨੂੰ ਆਪ ਸਜਾਇਆ ਕਰਕੇ ਮਿਹਨਤ ਸਤਗੁਰ ਇਸ ਨੂੰ ਆਪ ਸਜਾਇਆ ਜਾਵੇ ਕੋਈ ਨਿਸ਼ਾਨਾ ਨਾਹੀਂ ਪਾਰ ਪਾਰ ਲੰਘਾਇਆ ਤੁਸੀਂ ਸਤਿਗੁਰੂ ਪਾਲਖ ਨਿਸ਼ਾਨਾ ਵੇਖ ਲਵੋ ਭਾਵੇਂ ਤੁਸੀਂ ਸਤਿਗੁਰੂ ਪਾਲਖ ਨਿਸ਼ਾਨਾ ਵੇਖ ਲਵੋ ਆਜੂ ਸਮਝ ਤੁਸਾਨੂੰ ਕਿਤਨਾ ਜੋਰ ਲਗਾਇਆ ਆਜੂ ਸਮਝ ਤੁਸਾਨੂੰ ਕਿਤਨਾ ਜੋਰ ਕਰੀ ਜਾਏ ਆਪ ਦੀ ਅਣਖੀਆ ਵੇਖ ਦੇ ਸੋਭਾ ਕਰੀ ਜਾਏ ਆਪ ਦੀ ਆਪਣੀ ਸੋਭਾ ਕਰ ਕਰ ਵੇਖ ਮਾਣ ਦੇ ਆਇਆ ਆਪਣੀ ਸੋਭਾ ਕਰ ਕਰ ਵੇਖ ਮਾਣ ਦੇ ਆਇਆ ਅਣਖੀਆ ਵੇਤ ਹਮੇ ਦੇ ਸੋਭਾ ਕਰੀ ਜਾਏ ਆਪ ਦੀ ਅਣਖੀਆ ਵੇਤ ਹਮੇ ਦੇ ਸੋਭਾ ਕਰੀ ਜਾਏ ਆਪ ਦੀ ਆਪਣੀ ਸੋਭਾ ਕਰ ਕਰ ਵੇਤ ਮਾਣ ਦੇ ਆਇਆ ਆਪਣੀ ਸੋਭਾ ਕਰ ਕਰ ਵੇਤ ਮਾਣ ਦੇ
ਕਹਿੰਦੇ ਹਨ ਭਾਈ ਲਾਲ ਸਿੰਘ ਨੇ ਜਦੋਂ ਆਪਣੀ ਢਾਲ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਕੀਤੀ ਗੁਰੂ ਕਲਗੀਧਰ ਪਾਤਸ਼ਾਹ ਨੇ ਢਾਲ ਨੂੰ ਵੇਖਿਆ ਤੇ ਬੜਾ ਸਤਿਕਾਰ ਕੀਤਾ ਕਹਿਣ ਲੱਗੇ ਭਾਈ ਲਾਲ ਸਿੰਘ ਦੀ ਢਾਲ ਬੜੀ ਸੁੰਦਰ ਹੈ ਭਾਈ ਲਾਲ ਸਿੰਘ ਹੋਰ ਹਉਮੈ ਵਿੱਚ ਆ ਗਿਆ ਕਹਿਣ ਲੱਗਾ ਸਤਿਗੁਰੂ ਜੀ ਇਹ ਢਾਲ ਇੰਨੀ ਸੁੰਦਰ ਹੈ ਬੜੀ ਮਿਹਨਤ ਕੀਤੀ ਹੈ ਸਤਿਗੁਰੂ ਜੀ ਇੰਨੀ ਮਿਹਨਤ ਕੋਈ ਸ਼ਸਤਰ ਦੇ ਉੱਪਰ ਲਾਉਂਦਾ ਨਹੀਂ ਜਿੰਨੀ ਮਿਹਨਤ ਦੇ ਨਾਲ ਮੈਂ ਇਹ ਢਾਲ ਤਿਆਰ ਕੀਤੀ ਸਤਿਗੁਰੂ ਜੀ ਇਹ ਇੰਨੀ ਸੁੰਦਰ ਢਾਲ ਹੈ ਇਹਦੇ ਵਿੱਚ ਦੀ ਤੀਰ ਨਹੀਂ ਲੰਘ ਸਕਦਾ ਗੋਲੀ ਨਹੀਂ ਲੰਘ ਸਕਦੀ ਭਾਵੇਂ ਸਤਿਗੁਰੂ ਜੀ ਪਰਖ ਕੇ ਵੇਖ ਲਓ ਬੜੇ ਗੁਰੂ ਕੇ ਸਿੱਖ ਨੇ ਜਿਹੜੇ ਸ਼ਸਤਰ ਭੇਟਾ ਕਰਦੇ ਨੇ ਬੜੇ ਗੁਰੂ ਕੇ ਆਪ ਜੀ ਦੇ ਸੇਵਕ ਨੇ ਜਿਹੜੇ ਵਧੀਆ ਤੋਂ ਵਧੀਆ ਢਾਲਾਂ ਲੈ ਕੇ ਆਉਂਦੇ ਨੇ ਤਲਵਾਰਾਂ ਲੈ ਕੇ ਆਉਂਦੇ ਨੇ ਪਰ ਸਤਿਗੁਰੂ ਜੀ ਇਸ ਢਾਲ ਵਰਗੀ ਕੋਈ ਢਾਲ ਨਹੀਂ ਹੋ ਸਕਦੀ ਮੈਂ ਬੜੀ ਮਿਹਨਤ ਕੀਤੀ ਹੈ ਮੈਂ ਪੂਰਾ ਜ਼ੋਰ ਲਾਇਆ ਹੈ ਜਦੋਂ ਮਨੁੱਖ ਦੇ ਮਨ ਵਿੱਚ ਹਉਮੈ ਆ ਜਾਏ ਸਾਡੇ ਵਿੱਚ ਤੇ ਪਰਮੇਸ਼ਰ ਦੇ ਵਿੱਚ ਸਭ ਤੋਂ ਵੱਡੀ ਦੀਵਾਰ ਕੀ ਹੈ ਹਉਮੈ ਦੀ ਦੀਵਾਰ ਹੈ ਸਤਿਗੁਰੂ ਮਹਾਰਾਜ ਜੀ ਦੇ ਵਿੱਚ ਪਰਮੇਸ਼ਰ ਦੇ ਵਿੱਚ ਸਾਡੇ ਦੇ ਵਿੱਚ ਜੇ ਸਭ ਤੋਂ ਵੱਡੀ ਦੀਵਾਰ ਹੈ ਉਹ ਹਉਮੈ ਦੀ ਦੀਵਾਰ ਹੈ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚੋਂ ਮਨੁੱਖ ਹਉਮੈ ਕਰਕੇ ਹੀ ਦੂਰ ਹੋ ਜਾਂਦੇ ਕਿਉਂਕਿ ਜਿਹੜਾ ਹਉਮੈ ਹੰਕਾਰ ਉਹ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਨਹੀਂ ਸਤਿਗੁਰੂ ਮਹਾਰਾਜ ਜੀ ਨੇ ਵੇਖਿਆ ਕਿ ਭਾਈ ਲਾਲ ਸਿੰਘ ਦੇ ਮਨ ਦੇ ਵਿੱਚ ਹਉਮੈ ਆ ਗਏ ਇਹਦੇ ਮਨ ਦੇ ਵਿੱਚ ਹੰਕਾਰ ਆ ਗਏ ਮਨਾ ਇਹੋ ਜਿਹੀ ਕੋਈ ਢਾਲ ਹਾਜ਼ਰ ਨਹੀਂ ਕਰ ਸਕਦਾ ਕਹਿੰਦੇ ਲਾਲ ਸਿੰਘ ਨੇ ਵਡਿਆਈ ਕਰਦਿਆਂ ਕਰਦਿਆਂ ਕਿਹਾ ਸਤਿਗੁਰੂ ਜੀ ਇਹਦੇ ਵਿੱਚ ਕੋਈ ਗੋਲੀ ਨਹੀਂ ਪਾਰ ਹੋ ਸਕਦੀ ਭਾਵੇਂ ਤੁਸੀਂ ਆਪਣੇ ਕਿਸੇ ਵੀ ਸਿੰਘ ਨੂੰ ਕਹਿ ਕੇ ਵੇਖ ਲਓ ਗੋਲੀ ਚਲਵਾ ਕੇ ਵੇਖ ਲਓ ਢਾਲ ਦੀ ਪਰਖ ਕਰਕੇ ਵੇਖ ਲਓ ਸਤਿਗੁਰੂ ਜੀ ਇਹਦੇ ਵਿੱਚ ਦੀ ਗੋਲੀ ਪਾਰ ਨਹੀਂ ਹੁੰਦੀ ਭਾਵੇਂ ਤੁਸੀਂ ਵੀ ਗੋਲੀ ਚਲਵਾ ਕੇ ਟਾਲ ਕੇ ਵੇਖ ਲਓ ਜਦੋਂ ਸਤਿਗੁਰੂ ਮਹਾਰਾਜ ਜੀ ਨੂੰ ਬਚਨ ਕੀਤਾ ਗੁਰੂ ਕਲਗੀਧਰ ਪਾਤਸ਼ਾਹ ਜੀ ਭਾਈ ਲਾਲ ਸਿੰਘ ਦੀਆਂ ਗੱਲਾਂ ਸੁਣੀ ਗਏ ਕਿਉਂਕਿ ਜਦੋਂ ਹਉਮੈ ਆ ਜਾਏ ਮਨ ਵਿੱਚ ਹੰਕਾਰ ਆ ਜਾਏ ਇਹ ਜਿਹੜਾ ਮਨੁੱਖ ਫਿਰ ਕਿਸੇ ਦੀ ਨਹੀਂ ਸੁਣਦਾ, ਸਿਰਫ ਆਪਣੀ ਵਡਿਆਈ ਕਰਦਾ, ਆਪਣੀ ਸੋਭਾ ਕਰਦਾ। ਪਰ ਸਾਧ ਸੰਗਤ ਜੀ, ਜਿਹੜੀ ਮਾਣ ਵਡਿਆਈ ਇਹ ਪਰਮੇਸ਼ਰ ਦੇਵੇ ਉਹ ਚੰਗੀ ਹੈ, ਜਿਹੜੀ ਆਪਣੇ ਮੁੱਖ ਤੋਂ ਵਡਿਆਈ ਕਰਨੀ, ਆਪਣੀ ਸੋਭਾ ਕਰਨੀ, ਇਹ ਵੀ ਬਹੁਤੀ ਚੰਗੀ ਗੱਲ ਨਹੀਂ ਜੀ ਹੁੰਦੀ। ਕਹਿੰਦੇ ਹਨ ਭਾਈ ਲਾਲ ਸਿੰਘ ਨੇ ਬੜੀ ਵਡਿਆਈ ਕੀਤੀ ਤੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜਾਣ ਗਏ ਤੇ ਸਤਿਗੁਰੂ ਜੀ ਚਾਹੁੰਦੇ ਸਨ ਕਿ ਲਾਲ ਸਿੰਘ ਦੀ ਜਿਹੜੀ ਹਉਮੈ ਹੰਕਾਰ ਇਹ ਤੋੜਨਾ ਚਾਹੀਦਾ। ਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਠੀਕ ਹੈ ਲਾਲ ਸਿੰਘ ਜੀ, ਢਾਲ ਤੇ ਤੁਹਾਡੀ ਬੜੀ ਸੁੰਦਰ ਹੈ, ਬੜੀ ਮਿਹਨਤ ਕੀਤੀ ਹੈ, ਪਰ ਜਿੰਨਾ ਸਮਾਂ ਆਪਾਂ ਢਾਲ ਦੀ ਪਰਖ ਨਾ ਕਰ ਲਈਏ ਉਹਨਾਂ ਸਮਾਂ ਇਹ ਗੱਲ ਸੋਭਾ ਨਹੀਂ ਦਿੰਦੀ, ਪਹਿਲੋਂ ਢਾਲ ਦੀ ਪਰਖ ਕੀਤੀ ਜਾਵੇਗੀ। ਲਾਲ ਸਿੰਘ ਨੇ ਆਖਿਆ ਹਾਂ ਸਤਿਗੁਰੂ ਜੀ ਜ਼ਰੂਰ ਢਾਲ ਦੀ ਪਰਖ ਕਰੋ, ਗੋਲੀ ਚਲਵਾ ਕੇ ਵੇਖ ਲਓ, ਤੀਰ ਚਲਵਾ ਕੇ ਵੇਖ ਲਓ। ਸਤਿਗੁਰੂ ਜੀ ਕਹਿਣ ਲੱਗੇ ਨਹੀਂ ਭਾਈ ਲਾਲ ਸਿੰਘ ਜੀ, ਤੁਸੀਂ ਇੰਜ ਕਰੋ ਢਾਲ ਨੂੰ ਆਪਣੇ ਨਾਲ ਲੈ ਜਾਓ, ਸੱਤਾਂ ਦਿਨਾਂ ਬਾਅਦ ਤੁਹਾਡੀ ਢਾਲ ਦੀ ਫਿਰ ਪਰਖ ਕੀਤੀ ਜਾਵੇਗੀ। ਜੇਕਰ ਤੁਸੀਂ ਇਸ ਢਾਲ ਦੇ ਉੱਪਰ ਕੋਈ ਹੋਰ ਮਿਹਨਤ ਕਰਨੀ ਚਾਹੋ ਉਹ ਵੀ ਕਰ ਸਕਦੇ ਹੋ, ਤੁਸੀਂ ਹੋਰ ਇਹਦੇ ਤੇ ਕੋਈ ਆਪਣੀ ਕਾਰਾਗਰੀ ਕਰਨੀ ਚਾਹੋ ਤੇ ਕਰ ਸਕਦੇ ਹੋ, ਪਰ ਸੱਤਾਂ ਦਿਨਾਂ ਦੇ ਬਾਅਦ ਤੁਹਾਡੀ ਇਸ ਢਾਲ ਦੀ ਪਰਖ ਕੀਤੀ ਜਾਵੇਗੀ। ਪਰਖ ਕਿਵੇਂ ਕਰਨੀ ਹੈ? ਇਸ ਢਾਲ ਨੂੰ ਤੁਹਾਡੀ ਛਾਤੀ ਤੇ ਬੰਨ ਕੇ ਤੇ ਇਹਦੇ ਤੇ ਗੋਲੀ ਚਲਾ ਕੇ ਵੇਖਾਂਗੇ, ਗੋਲੀ ਪਾਰ ਹੁੰਦੀ ਜਾਂ ਨਹੀਂ ਹੁੰਦੀ ਇਹ ਫਿਰ ਸੱਤਾਂ ਦਿਨਾਂ ਦੇ ਬਾਅਦ ਹੀ ਵੇਖਿਆ ਜਾਵੇਗਾ। ਲਾਲ ਸਿੰਘ ਹਉਮੈ ਵਿੱਚ ਕਹਿਣ ਲੱਗਾ ਠੀਕ ਹੈ ਸਤਿਗੁਰੂ ਜੀ, ਗੱਲੀ ਕੋਈ ਨਹੀਂ, ਤੁਸੀਂ ਇਸ ਢਾਲ ਦੀ ਪਰਖ ਕਰਕੇ ਵੇਖ ਲਿਓ, ਇਹਦੇ ਵਿੱਚ ਦੀ ਗੋਲੀ ਪਾਰ ਨਹੀਂ ਹੋ ਸਕਦੀ। ਕਹਿੰਦੇ ਲਾਲ ਸਿੰਘ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਉਮੈ ਵਿੱਚ ਬਚਨ ਬੋਲਦਾ। ਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਠੀਕ ਹੈ ਲਾਲ ਸਿੰਘ, ਜਿਵੇਂ ਸਤਿਗੁਰੂ ਕਲਗੀਧਰ ਪਾਤਸ਼ਾਹ ਲਾਲ ਸਿੰਘ ਨੂੰ ਬਚਨ ਕਰਦੇ ਨੇ, ਸੋ ਪਿਆਰ ਨਾਲ ਸਰਵਣ ਕਰੋ ਜੀ।
ਉਹ ਢਾਲ ਤੱਕ ਕੇ ਪਿਆਰੀ ਗੁਰੂ ਸਾਹਿਬ ਫਰਮਾਇਆ, ਢਾਲ ਤੱਕ ਕੇ ਪਿਆਰੀ ਗੁਰੂ ਸਾਹਿਬ ਫਰਮਾਇਆ, ਬਨ ਸ਼ਾਦੀ ਨਾਲ ਤੇਰੇ ਜਾਊ ਫੇਰ ਅਜਮਾਇਆ, ਬਨ ਸ਼ਾਦੀ ਨਾਲ ਤੇਰੇ ਜਾਊ ਫੇਰ ਅਜਮਾਇਆ,
ਗੋਲੀ ਵੇਖਣੀ ਤੇ ਲਾ ਕੇ ਪਾਰ ਇਸ ਦੇ ਲੰਘਾਉਣੀ, ਗੋਲੀ ਵੇਖਣੀ ਤੇ ਲਾ ਕੇ ਪਾਰ ਇਸ ਦੇ ਲੰਘਾਉਣੀ, ਢਾਲ ਰੱਖ ਲਾਂਗੇ ਸਿੱਖਾ ਪਹਿਲਾਂ ਪਾਊਆ ਜਮਾਉਣੀ, ਢਾਲ ਰੱਖ ਲਾਂਗੇ ਸਿੱਖਾ ਪਹਿਲਾਂ ਪਾਊਆ ਜਮਾਉਣੀ,
ਢਾਲ ਤੱਕ ਕੇ ਪਿਆਰੀ ਗੁਰੂ ਸਾਹਿਬ ਫਰਮਾਇਆ, ਢਾਲ ਤੱਕ ਕੇ ਪਿਆਰੀ ਗੁਰੂ ਸਾਹਿਬ ਫਰਮਾਇਆ, ਬਨ ਸ਼ਾਦੀ ਨਾਲ ਤੇਰੇ ਜਾਊ ਫੇਰ ਅਜਮਾਇਆ, ਬਨ ਸ਼ਾਦੀ ਨਾਲ ਤੇਰੇ ਜਾਊ ਫੇਰ ਅਜਮਾਇਆ,
ਗੋਲੀ ਵੇਖਣੀ ਤੇ ਲਾ ਕੇ ਪਾਰ ਇਸ ਦੇ ਲੰਘਾਉਣੀ, ਗੋਲੀ ਵੇਖਣੀ ਤੇ ਲਾ ਕੇ ਪਾਰ ਇਸ ਦੇ ਲੰਘਾਉਣੀ,
ਢਾਲ ਰੱਖ ਲਾਂਗੇ ਸਿੱਖਾ ਪਹਿਲਾਂ ਪਾਊ ਅਜਮਾਉਣੀ, ਢਾਲ ਰੱਖ ਲਾਂਗੇ ਸਿੱਖਾ ਪਹਿਲਾਂ ਪਾਊ ਅਜਮਾਉਣੀ।
ਆਹ
ਖੂਬੀ ਵਾਲਾ ਰੰਗ ਇਸ ਤਾਹੀ ਤੂੰ ਚੜਾਇਆ
ਕਿੰਨੇ ਪਿਆਰ ਨਾ ਬਣਾਈ ਕਾਲ ਮਾਲ ਮੋਣੀ ਕਿੰਨੇ ਪਿਆਰ ਨਾ ਬਣਾਈ ਕਾਲ ਮਾਲ ਮੋਣੀ
ਢਾਲ ਰੱਖ ਲਾਂਗ ਸੇਖਾ ਪਹਿਲਾਂ ਪਾਉ ਅਜਮਾਉਣੀ ਢਾਲ ਰੱਖ ਲਾਂਗ ਸੇਖਾ ਪਹਿਲਾਂ ਪਾਉ ਅਜਮਾਉਣੀ
ਸਾਮੇ ਉੱਤੇ ਢਾਲ ਦੇ ਤੇ ਲਾਉਣੀ ਗੋਲੀ ਸੰਗਤਾਂ ਦੇ ਸਾਮੇ ਉੱਤੇ ਢਾਲ ਦੇ ਤੇ ਲਾਉਣੀ
ਢਾਲ ਰੱਖ ਲਾਂਗ ਸੇਖਾ ਪਹਿਲਾਂ ਪਾਉ ਅਜਮਾਉਣੀ ਢਾਲ ਰੱਖ ਲਾਂਗ ਸੇਖਾ ਪਹਿਲਾਂ ਪਾਉ ਅਜਮਾਉਣੀ ਰੱਖੀਏ ਪਰਖ ਸਿਆਣੇ ਆਖ ਕੇ ਸੁਣਾਉਂਦੇ ਤਾਲ ਰੱਖੀਏ ਪਰਖ ਸਿਆਣੇ ਆਖ ਕੇ ਸੁਣਾਉਂਦੇ ਨਾਹੀ ਤੇਰੇ ਕਿਤੇ ਧੋਖਾ ਤਾਈਓ ਰਹਿਣ ਅਜਮਾਉਂਦੇ ਨਾਹੀ ਤੇਰੇ ਕਿਤੇ ਧੋਖਾ ਤਾਈਓ ਰਹਿਣ ਅਜਮਾਉਂਦੇ
ਗੱਲ ਸਿਆਣਿਆਂ ਦੀ ਮਨ ਹੋਣ ਪਾਉ ਪਾਲ ਖਾਉਣੀ ਗੱਲ ਸਿਆਣਿਆਂ ਦੀ ਮਨ ਹੋਣ ਪਾਉ ਪਾਲ ਖਾਉਣੀ ਢਾਲ ਰੱਖ ਲਾਂਗ ਸੇਖਾ ਪਹਿਲਾਂ ਪਾਉ ਅਜਮਾਉਣੀ
ਢਾਲ ਰੱਖ ਲਾਂਗ ਸੇਖਾ ਪਹਿਲਾਂ ਪਾਉ ਅਜਮਾਉਣੀ ਚੱਲੇ ਚਤੁਰਾਈ ਗੁਰੂ ਨਾਨਕ ਦੇ ਘਰ ਨਾਈਓ ਚੱਲੇ ਚਤੁਰਾਈ
ਗੁਰੂ ਦਸ ਮਾਹੀ ਜਾਣੇ ਕਿਹੜੀ ਖੇਡ ਹੈ ਰਚਾਉਣੀ ਗੁਰੂ ਦਸ ਮਾਹੀ ਜਾਣੇ ਕਿਹੜੀ
ਖੇਡ ਹੈ ਰਚਾਉਣੀ ਢਾਲ ਰੱਖ ਲਾਂਗ ਸੇਖਾ ਪਹਿਲਾਂ ਪਾਉ ਅਜਮਾਉਣੀ ਢਾਲ ਰੱਖ ਲਾਂਗ ਸੇਖਾ ਪਹਿਲਾਂ ਪਾਉ ਅਜਮਾਉਣੀ
ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਭਾਈ ਸਿੱਖਾ ਢਾਲ ਦੀ ਪਰਖ ਕਰਾਂਗੇ ਫਿਰ ਇਹ ਢਾਲ ਜਿਹੜੀ ਆਪਣੇ ਕੋਲ ਰੱਖਾਂਗੇ ਭਾਈ ਲਾਲ ਸਿੰਘ ਜਿਵੇਂ ਢਾਲ ਲੈ ਕੇ ਜਾਂਦਾ ਹੈ, ਜਿਵੇਂ ਸਤਿਗੁਰੂ ਜੀ ਅਗਲਾ ਕੌਤਕ ਕਰਦੇ ਨੇ, ਸੋ ਇਸ ਤੋਂ ਅਗਲੇ ਇਤਿਹਾਸ ਦਾਸ ਆਉਣ ਵਾਲੇ ਸਮੇਂ ਵਿੱਚ ਬੇਨਤੀ ਕਰਨਗੇ। ਸਮਾਂ ਸਮਾਪਤ ਹੈ। ਭੁੱਲਾਂ ਚੁੱਕਾਂ ਦੀਆਂ ਖੰਮਾਂ ਬਖਸ਼ਣੀਆਂ ਕੀਰਤਨ ਦੇ ਸਤਿਕਾਰ ਦੇ ਵਿੱਚ ਬੇਅੰਤ ਸੰਗਤਾਂ ਵੱਲੋਂ, ਬੇਅੰਤ ਗੁਰੂ ਕੇ ਪਿਆਰ ਵਾਲੀਆਂ ਗੁਰੂ ਪਿਆਰਿਆਂ ਵੱਲੋਂ ਬੇਅੰਤ ਮਾਇਆ ਦੇ ਗੱਫੇ ਹਾਜ਼ਰ ਹੁੰਦੇ ਨੇ। ਗਰੀਬ ਨਵਾਜ਼ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਸਾਰੀਆਂ ਸੰਗਤਾਂ ਨੂੰ ਦਰਾਂ ਕੋਲੋਂ ਖੁਸ਼ੀਆਂ ਬਖਸ਼ਣ। ਆਓ ਆਨੰਦ ਸਾਹਿਬ ਜੀ ਦੇ ਜਾਪ ਕਰਕੇ ਗੁਰੂ ਕੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਈਏ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਗਾਈਆਂ,
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ,
ਸ਼ਬਦ ਤਗਾਵੋ ਹਾਲੀ ਕੇਰਾ ਮਨ ਜਿਣੀ ਵਸਾਇਆ,
ਕਹਿ ਨਾਨਕ ਨੰਦ ਹੋਆ ਸਤ ਰਹਾ ਤੂੰ ਮਨ ਮੇਰੇ ਦੁੱਖ ਸਭ ਵਸਾਰਨਾ,
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ,
ਸਭਨਾ ਗਲਾ ਸਮਰੱਥ ਸੁਆਮੀ ਸੁਖਿਓ ਮਨ ਵਸਾਰੇ,
ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ,
ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ,
ਕਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ,
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ,
ਨਾਮ ਜਿਨ ਕੈ ਮਨ ਵਸਿਆਵਾ ਸਭ
ਹੈ, ਨਾਨਕ ਸਦੇ ਸਾਹਿਬ ਕਿਆ ਨਹੀਂ ਕਰ ਤੇਰ, ਸਾਚਾ ਨਾਮ ਮੇਰਾ ਆਧਾਰ,
ਆਧਾਰ ਮੇਰਾ ਜਿਨ ਪੁੱਖਾ ਸਭ ਗਵਾਈਆਂ,
ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਏਸ਼ਾ ਸਭ ਪੁਜਾਈਆ,
ਸਾਦਾ ਕੁਰਬਾਨ ਕੀਤਾ ਗੁਰ ਵੇਟੋ ਜਿਸ
ਸੁਣੋ ਸੰਤ ਸ਼ਬਦ ਤਰੋਹ ਪਿਆਰ, ਸਾਚਾ ਨਾਮ ਮੇਰਾ ਆਧਾਰ,
ਵਾਜੇ ਪੰਚ ਸ਼ਬਦ ਤਿਤਕਾਰ ਸਪਾ ਗਏ ਕਾਰ ਸਪਾ ਗਏ, ਸ਼ਬਦ ਵਾਜੇ ਕਾਲਾ ਜਿਤਕਾਰ ਤਾਰੀਆ,
ਪੰਚ ਦੂਤ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ,
ਤੁਰ ਕਾਰ ਮਪਾਇਆ
ਸੁਖ ਹੋਆ ਤਿਤ ਕਾਰਿਆਂ ਹਦਵਾਜ, ਆਨੰਦ ਸੁਣੋ ਵੱਡ ਪਾਗੀ ਹੋ ਸਗਲ ਮਨੋਰਥ ਪੂਰੇ,
ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ,
ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ,
ਸੰਤ ਸਾਜਨ ਪਏ ਪੂਰੇ ਗੁਰ ਤੇ ਜਾਣੀ,
ਸੁਣ ਤੇ ਪਵੀਤ ਕਹਤੇ ਪਵੇ ਤੂੰ ਸਤ ਗੁਰ ਰਹਿਆ ਪਰ ਪੂਰੇ,
ਬਿਰਵੰਤ ਨਾਨਕ ਗੁਰ ਚਾਰਨ ਲਾਗੇ ਵਾਜੇ ਅਨਹਦ ਪੂਰੇ,
ਪਵਣ ਗੁਰੂ ਪਾਣੀ ਪਿਤਾ ਮਾਤਾ ਧਰ ਤੋਂ ਮਹਾਤ, ਮਹਦੂਰ
ਕਰਮੀ ਆਪੋ ਆਪਣੀ ਨੇੜੇ ਕੇ ਦੂਰ,
ਜਿੰਨੀ ਨਾਮ ਧਿਆਇਆ ਕੈਮ ਸਾਗਤ ਕਾਲ,
ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।